ਨਹੂਮ ਬਾਪ ਇੱਕ ਨੀਨਵਾ ਦੇ ਵਿਰੁੱਧ ਅਗਮ ਵਾਕ ਨੀਨਵਾ ਦੇ ਵਿਖੇ ਅਗਮ ਵਾਕ ਅਲਕੋਸ਼ੀ ਨਹੂਮ ਦੇ ਦਰਸ਼ਨ ਦੀ ਪੋਥੀ ਯਹੋਵਾ ਅਣਖੀ ਅਤੇ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ ਯਹੋਵਾ ਬਦਲਾ ਲੈਣ ਵਾਲਾ ਅਤੇ ਗੁੱਸਾ ਕਰਨ ਵਾਲਾ ਹੈ ਯਹੋਵਾ ਆਪਣੇ ਵਿਰੋਧੀਆਂ ਤੋਂ ਬਦਲਾ ਲੈਣ ਵਾਲਾ ਹੈ ਅਤੇ ਆਪਣੇ ਵੈਰੀਆਂ ਲਈ ਕ੍ਰੋਧ ਰੱਖਦਾ ਹੈ ਯਹੋਵਾ ਕ੍ਰੋਧ ਵਿੱਚ ਧੀਰਜੀ ਅਤੇ ਬਲ ਵਿੱਚ ਮਹਾਨ ਹੈ ਅਤੇ ਦੋਸ਼ੀ ਨੂੰ ਕਦੇ ਵੀ ਨਿਰਦੋਸ਼ ਨਾ ਠਹਿਰਾਵੇਗਾ ਯਹੋਵਾ ਦਾ ਰਾਹ ਵਾਂਗ ਰੋਲੇ ਅਤੇ ਤੂਫਾਨ ਵਿੱਚ ਹੈ ਅਤੇ ਬੱਦਲ ਉਹਦੇ ਚਰਨਾਂ ਦੀ ਧੂੜ ਹੈ ਉਹ ਸਮੁੰਦਰ ਨੂੰ ਝਿੜਕ ਕੇ ਉਸ ਨੂੰ ਖੁਸ਼ਕ ਕਰ ਦਿੰਦਾ ਹੈ ਉਹ ਸਾਰੀਆਂ ਨਦੀਆਂ ਨੂੰ ਸੁਕਾ ਦਿੰਦਾ ਹੈ ਬਾਸ਼ਾਨ ਔਰ ਕਰਮਲ ਕੁਮਲਾ ਜਾਂਦੇ ਹਨ ਲਬਾਨੋਨ ਦਾ ਫੁੱਲ ਮੁਰਝਾ ਜਾਂਦਾ ਹੈ ਪਹਾੜ ਉਹਦੇ ਅੱਗੇ ਕੰਬਦੇ ਹਨ ਟਿੱਲੇ ਪੰਘਰ ਜਾਂਦੇ ਹਨ ਧਰਤੀ ਉਹਦੇ ਅੱਗੋਂ ਉੱਭਰ ਜਾਂਦੀ ਹੈ ਨਾਲੇ ਜਗਤ ਔਰ ਉਸ ਦੇ ਸਾਰੇ ਵਾਸੀ ਵੀ ਉਹਦੇ ਗਜ਼ਬ ਦੇ ਸਾਹਮਣੇ ਕੌਣ ਖਲੋ ਸਕਦਾ ਹੈ ਉਹਦੇ ਕ੍ਰੋਧ ਦੀ ਤੇਜ਼ੀ ਨੂੰ ਕੌਣ ਝੱਲ ਸਕਦਾ ਹੈ ਉਹਦਾ ਗੁੱਸਾ ਅੱਗ ਵਾਂਗ ਵਹਾਇਆ ਜਾਂਦਾ ਹੈ ਅਤੇ ਚਟਾਨਾਂ ਉਸ ਤੋਂ ਚੀਰੀਆਂ ਜਾਂਦੀਆਂ ਹਨ ਯਹੋਵਾ ਭਲਾ ਹੈ ਦੁੱਖ ਦੇ ਦਿਨ ਵਿੱਚ ਇੱਕ ਗੜ ਹੈ ਅਤੇ ਉਹ ਆਪਣੇ ਸ਼ਰਨਾਰਥੀਆਂ ਨੂੰ ਜਾਣਦਾ ਹੈ ਪਰ ਉੱਛਲ ਦੇ ਹੜ ਨਾਲ ਉਹ ਉਸ ਦੇ ਅਸਥਾਨ ਦਾ ਪੂਰਾ ਅੰਤ ਕਰ ਦੇਵੇਗਾ ਅਤੇ ਹਨੇਰੇ ਵਿੱਚ ਆਪਣੇ ਵੈਰੀਆਂ ਦਾ ਪਿੱਛਾ ਕਰੇਗਾ ਤੁਸੀਂ ਯਹੋਵਾ ਦੇ ਵਿਰੁੱਧ ਕਿਹੜੀ ਜੁਗਤੀ ਸੋਚਦੇ ਹੋ ਉਹ ਪੂਰਾ ਅੰਤ ਕਰ ਦੇਵੇਗਾ ਬਿਪਤਾ ਦੂਜੀ ਵਾਰੀ ਨਾ ਉਠੇਗੀ ਉਹ ਤਾਂ ਕੰਡਿਆਂ ਦੇ ਵਿੱਚ ਫਸੇ ਹੋਏ ਮਸਤ ਹੋ ਕੇ ਜਿਵੇਂ ਆਪਣੀ ਸ਼ਰਾਬ ਨਾਲ ਸੁੱਕੇ ਭੁੱਠੇ ਵਾਂਗ ਉੱਕੇ ਹੀ ਭਸਮ ਹੁੰਦੇ ਹਨ ਤੇਰੇ ਵਿੱਚੋਂ ਇੱਕ ਨਿਕਲਿਆ ਜੋ ਯਹੋਵਾ ਦੇ ਵਿਰੁੱਧ ਬਦੀ ਸੋਚਦਾ ਹੈ ਜੋ ਸ਼ੈਤਾਨੀ ਮਤ ਦਿੰਦਾ ਹੈ ਯਹੋਵਾ ਐਂ ਆਖਦਾ ਹੈ ਭਾਵੇਂ ਉਹ ਤਕੜੇ ਹੋਣ ਅਤੇ ਕਿੰਨੇ ਵੀ ਹੋਣ ਤਾਂ ਵੀ ਉਹ ਵੱਡੇ ਜਾਣਗੇ ਅਤੇ ਉਹ ਲੰਘ ਜਾਵੇਗਾ ਭਾਵੇਂ ਮੈਂ ਤੈਨੂੰ ਦੁੱਖ ਦਿੱਤਾ ਮੈਂ ਤੈਨੂੰ ਦੁੱਖ ਫੇਰ ਨਾ ਦਿਆਂਗਾ ਹੁਣ ਮੈਂ ਉਸ ਦੇ ਜੂਲੇ ਨੂੰ ਤੇਰੇ ਉੱਤੋਂ ਭੰਨ ਸੁੱਟਾਂਗਾ ਅਤੇ ਤੇਰੀਆਂ ਜੋਤਾਂ ਨੂੰ ਤੋੜ ਸੁੱਟਾਂਗਾ ਯਹੋਵਾ ਨੇ ਤੇਰੇ ਵਿਖੇ ਹੁਕਮ ਦਿੱਤਾ ਹੈ ਕਿ ਤੇਰੇ ਨਾਂ ਦੀ ਵੰਸ਼ ਫੇਰ ਨਾ ਰਹੇਗੀ ਤੇਰੇ ਦੇਵਤਿਆਂ ਦੇ ਮੰਦਰ ਤੋਂ ਮੈਂ ਉਕਰੀ ਹੋਈ ਮੂਰਤ ਔਰ ਢਾਲੇ ਹੋਏ ਬੁੱਤ ਕੱਟ ਸੁੱਟਾਂਗਾ ਮੈਂ ਤੇਰੀ ਕਬਰ ਪੁੱਟਾਂਗਾ ਕਿਉਂ ਜੋ ਤੂੰ ਨਖਿੱਧ ਹੈ ਵੇਖੋ ਪਹਾੜਾਂ ਉੱਤੇ ਖੁਸ਼ਖਬਰੀ ਦੇ ਪ੍ਰਚਾਰਕ ਸ਼ਾਂਤੀ ਦੇ ਸੜਾਉਣ ਵਾਲੇ ਦੇ ਪੈਰ ਹੇ ਯਹੂਦਾ ਆਪਣੇ ਪਰਬਾਂ ਦੀ ਮਨੌਤ ਕਰ ਆਪਣੀਆਂ ਸੁਖਣਾ ਨੂੰ ਪੂਰਾ ਕਰ ਕਿਉਂ ਜੋ ਬਦਮਾਸ਼ ਤੇਰੇ ਵਿਰੁੱਧ ਫੇਰ ਕਦੇ ਨਹੀਂ ਲੰਘੇਗਾ ਉਹ ਉੱਕਾ ਹੀ ਕੱਟਿਆ ਗਿਆ। ਨਹੂਮ ਬਾਪ 2 ਨੀਨਵਾ ਦੀ ਬਰਬਾਦੀ ਭੰਨਣ ਵਾਲਾ ਤੇਰੇ ਵਿਰੁੱਧ ਚੜ ਆਇਆ ਹੈ ਗੜ ਦੀ ਰਾਖੀ ਕਰ ਰਾਹ ਤੱਕ ਕਮਰ ਕਸ ਆਪਣਾ ਬਲ ਬਹੁਤ ਵਧਾ ਯਹੋਵਾ ਤਾਂ ਯਕੂਬ ਦੀ ਉੱਤਮਤਾਈ ਨੂੰ ਇਜ਼ਰਾਇਲ ਦੀ ਉੱਤਮਤਾਈ ਵਾਂਗ ਮੋੜ ਦੇਵੇਗਾ ਕਿਉਂ ਜੋ ਲੁਟੇਰਿਆਂ ਨੇ ਉਨ੍ਹਾਂ ਨੂੰ ਖਾਲੀ ਕੀਤਾ ਅਤੇ ਉਨ੍ਹਾਂ ਦੀਆਂ ਟਹਿਣੀਆਂ ਦਾ ਨਾਸ ਕੀਤਾ ਉਹਦੇ ਸੂਰ ਬੀਰਾਂ ਦੀਆਂ ਢਾਲਾਂ ਲਾਲ ਕੀਤੀਆਂ ਹੋਈਆਂ ਹਨ ਫੌਜੀ ਕਿਰਮਚੀ ਵਰਦੀ ਪਹਿਨੇ ਹੋਏ ਹਨ ਰੱਥ ਦਾ ਅਸਪਾਤ ਅੱਗ ਵਾਂਗ ਚਮਕਦਾ ਹੈ ਉਹਦੀ ਤਿਆਰੀ ਦੇ ਦਿਨ ਵਿੱਚ ਸਰੂ ਦੇ ਬਰਛੇ ਝੁਲਾਏ ਜਾਂਦੇ ਹਨ ਰੱਥ ਸੜਕਾਂ ਵਿੱਚ ਸਿਰ ਤੋੜ ਭੱਜਦੇ ਹਨ ਉਹ ਚੌਕਾਂ ਵਿੱਚ ਇੱਧਰ ਉੱਧਰ ਭੱਜੇ ਜਾਂਦੇ ਹਨ ਵੇਖਣ ਵਿੱਚ ਉਹ ਮਸਾਲਾਂ ਵਰਗੇ ਹਨ ਉਹ ਬਿਜਲੀ ਵਾਂਗ ਦੌੜਦੇ ਹਨ ਉਹ ਆਪਣੇ ਪਤਵੰਤਾਂ ਨੂੰ ਯਾਦ ਕਰਦਾ ਹੈ ਉਹ ਜਾਂਦੇ ਜਾਂਦੇ ਠੇਡਾ ਖਾਂਦੇ ਹਨ ਉਹ ਉਸ ਦੀ ਸਫੀਲ ਵੱਲ ਨੱਸਦੇ ਹਨ ਲੱਕੜ ਦੀ ਓਟ ਖੜੀ ਕੀਤੀ ਜਾਂਦੀ ਹੈ ਨਦੀਆਂ ਦੇ ਫਾਟਕ ਖੋਲ੍ਹੇ ਜਾਂਦੇ ਹਨ ਅਤੇ ਮਹਿਲ ਗਲ ਜਾਂਦਾ ਹੈ ਫੈਸਲਾ ਹੋ ਗਿਆ ਉਹ ਬੇਪੜਦ ਕੀਤੀ ਜਾਂਦੀ ਹੈ ਉਹ ਲੈ ਜਾਈ ਜਾਂਦੀ ਹੈ ਉਹਦੀਆਂ ਟਹਿਲਣਾਂ ਘੁੱਗੀਆਂ ਦੀ ਆਵਾਜ਼ ਵਾਂਗ ਗੁਟਕਦੀਆਂ ਹਨ ਅਤੇ ਆਪਣੀਆਂ ਛਾਤੀਆਂ ਪਿੱਟਦੀਆਂ ਹਨ ਨੀਨਵਾ ਆਦਿ ਤੋਂ ਪਾਣੀ ਦੇ ਕੁੰਡ ਵਾਂਗ ਹੈ ਉਹ ਵਗ ਜਾਂਦੇ ਹਨ ਠਹਿਰੋ ਠਹਿਰੋ ਪਰ ਉਹ ਨਹੀਂ ਮੁੜਦੇ ਚਾਂਦੀ ਲੁੱਟੋ ਸੋਨਾ ਲੁੱਟੋ ਰੱਖੀਆਂ ਹੋਈਆਂ ਚੀਜ਼ਾਂ ਬੇਅੰਤ ਹਨ ਸਾਰੇ ਪਦਾਰਥਾਂ ਦਾ ਮਾਲ ਧਨ ਵੀ ਉਹ ਖਾਲੀ ਸੂਵੀ ਅਤੇ ਵੀਰਾਨ ਹੈ ਦਿਲ ਪੱਗਰ ਜਾਂਦਾ ਗੋਡੇ ਭਿੜਦੇ ਹਨ ਕਸ਼ਟ ਸਾਰਿਆਂ ਲੱਕਾਂ ਵਿੱਚ ਹੈ ਸਾਰਿਆਂ ਦੇ ਚਿਹਰੇ ਪੀਲੇ ਹੋ ਜਾਂਦੇ ਹਨ ਬੱਬਰ ਸ਼ੇਰਨੀਆਂ ਦੀ ਖੋਹ ਕਿੱਥੇ ਹੈ ਅਤੇ ਜਵਾਨ ਬੱਬਰ ਸ਼ੇਰਾਂ ਦੇ ਖਾਣ ਦਾ ਥਾਂ ਜਿੱਥੇ ਬੱਬਰ ਸ਼ੇਰ ਅਤੇ ਸ਼ੇਰਨੀ ਫਿਰਦੇ ਸਨ ਅਤੇ ਬੱਬਰ ਸ਼ੇਰਾਂ ਦੇ ਬੱਚੇ ਸਨ ਅਤੇ ਕੋਈ ਉਨ੍ਹਾਂ ਨੂੰ ਨਹੀਂ ਛੇੜਦਾ ਸੀ ਬੱਬਰ ਸ਼ੇਰ ਨੇ ਆਪਣੇ ਬੱਚਿਆਂ ਲਈ ਬਹੁਤ ਕੁਝ ਪਾੜਿਆ ਅਤੇ ਆਪਣੀਆਂ ਸ਼ੇਰਨੀਆਂ ਲਈ ਸ਼ਿਕਾਰ ਦਾ ਗਲ ਕੁੱਟਿਆ ਅਤੇ ਆਪਣੀਆਂ ਖੁੰਦਰਾਂ ਨੂੰ ਸ਼ਿਕਾਰ ਨਾਲ ਭਰ ਲਿਆ ਹੈ ਅਤੇ ਆਪਣੀਆਂ ਖੋਹਾਂ ਨੂੰ ਪਾੜੇ ਹੋਏ ਮਾਸ ਨਾਲ ਵੇਖ ਮੈਂ ਤੇਰੇ ਵਿਰੁੱਧ ਹਾਂ ਸੈਨਾ ਦੇ ਯਹੋਵਾ ਦਾ ਵਾਕ ਹੈ ਮੈਂ ਉਸ ਦੇ ਰੱਥਾਂ ਨੂੰ ਧੂਏ ਵਿੱਚ ਸਾੜ ਦਿਆਂਗਾ ਅਤੇ ਤਲਵਾਰ ਤੇਰੇ ਜਵਾਨ ਸ਼ੇਰਾਂ ਨੂੰ ਖਾਵੇਗੀ ਮੈਂ ਤੇਰੇ ਸ਼ਿਕਾਰ ਨੂੰ ਧਰਤੀ ਤੋਂ ਕੱਟ ਸੁੱਟਾਂਗਾ ਅਤੇ ਤੇਰੇ ਦੂਤਾਂ ਦੀ ਆਵਾਜ਼ ਫਿਰ ਸੁਣਾਈ ਨਾ ਦੇਵੇਗੀ ਨਹੂਮ ਬਾਪ 3 ਨੀਨਵਾ ਦਾ ਕਸ਼ਟ ਅਤੇ ਸਤਿਆਨਾਸ ਖੂਨੀ ਸ਼ਹਿਰ ਉੱਤੇ ਹਾਏ ਹਾਏ ਸਾਰੇ ਦਾ ਸਾਰਾ ਝੂਠ ਔਰ ਲੁੱਟ ਨਾਲ ਭਰਿਆ ਹੋਇਆ ਸ਼ਿਕਾਰ ਅਣਮੁੱਕ ਹੈ ਕੋਟਲੇ ਦਾ ਖੜਾਕ ਪਹੀਏ ਦੀ ਗੂੰਜ ਸਰਪਟ ਦੌੜਨ ਵਾਲਾ ਘੋੜਾ ਉਛਲਦਾ ਰੱਥ ਘੋੜ ਚੜ੍ਹੇ ਚੜ੍ਹਾਈ ਕਰਦੇ ਤਲਵਾਰ ਚਮਕਦੀ ਬਰਛੀ ਲਸ਼ਕਦੀ ਹੈ ਵੱਡੇ ਹੋਇਆਂ ਦੀ ਭੀੜ ਲੋਕਾਂ ਦੇ ਲੋਥਾਂ ਦੇ ਢੇਰ ਲੋਥਾਂ ਬੇਅੰਤ ਹਨ, ਉਹ ਲੋਥਾਂ ਉੱਤੇ ਠੋਕਰ ਖਾਂਦੇ ਹਨ। ਇਹਦਾ ਕਾਰਨ ਉਸ ਵਿਚਾਰਨ ਦੇ ਬਹੁਤੇ ਜ਼ਨਾ ਹਨ, ਜਿਹੜੀ ਸੋਹਣੀ ਔਰ ਰੂਪਵੰਤ ਹੈ, ਜਾਦੂਗਰੀਆਂ ਦੀ ਮਲਕਾ, ਜਿਹੜੀ ਕੌਮਾਂ ਨੂੰ ਆਪਣੀਆਂ ਜ਼ਨਾਕਾਰੀਆਂ ਨਾਲ ਵੇਚਦੀ ਹੈ ਅਤੇ ਘਰਾਨਿਆਂ ਨੂੰ ਆਪਣੀਆਂ ਜਾਦੂਗਰੀਆਂ ਨਾਲ। ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾ ਦੇ ਯਹੋਵਾ ਦਾ ਵਾਕ ਹੈ। ਮੈਂ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਮਾਰਾਂਗਾ ਅਤੇ ਕੌਮਾਂ ਨੂੰ ਤੇਰਾ ਨੰਗੇਜ ਵਿਖਾਵਾਂਗਾ ਅਤੇ ਪਾਤਸ਼ਾਹੀਆਂ ਨੂੰ ਤੇਰੀ ਸ਼ਰਮ। ਮੈਂ ਤੇਰੇ ਉੱਤੇ ਗੰਦਗੀ ਸੁੱਟਾਂਗਾ ਅਤੇ ਤੇਰੀ ਹਾਸੀ ਉਡਾਵਾਂਗਾ ਅਤੇ ਤੈਨੂੰ ਤਮਾਸ਼ਾ ਬਣਾਵਾਂਗਾ। ਐਂ ਹੋਵੇਗਾ ਕਿ ਜਿੰਨੇ ਤੈਨੂੰ ਵੇਖਣਗੇ ਤੇਥੋਂ ਭੱਜਣਗੇ ਅਤੇ ਆਖਣਗੇ, ਨੀਨਵਾ ਬਰਬਾਦ ਹੋਇਆ, ਕੌਣ ਉਹਦਾ ਸੋਗ ਕਰੇਗਾ? ਮੈਂ ਤੇਰੇ ਲਈ ਤਸੱਲੀ ਦੇਣ ਵਾਲੇ ਕਿੱਥੋਂ ਲੱਭਾਂ? ਕੀ ਤੂੰ ਨੋ ਆਮੋਨ ਤੋਂ ਚੰਗਾ ਹੈ, ਜੋ ਨਹਿਰਾਂ ਦੇ ਵਿੱਚ ਵਸਿਆ ਹੋਇਆ ਸੀ, ਜਿਹਦੇ ਆਲੇ ਦੁਆਲੇ ਪਾਣੀ ਸੀ, ਜਿਹਦੀ ਸ਼ਹਿਰ ਪਨਾਹ ਸਮੁੰਦਰ ਅਤੇ ਉਹਦੀ ਕੰਧ ਪਾਣੀ ਸੀ? ਕੁਛ ਉਹਦਾ ਬਲ ਸੀ ਅਤੇ ਮਿਸਰ ਉਹ ਬੇਅੰਤ ਸੀ। ਪੂਟ ਅਤੇ ਲੁਬੀਮ ਤੇਰੇ ਸਹਾਇਕ ਸਨ, ਤਾਂ ਵੀ ਉਹ ਲੈ ਲਿਆ ਗਿਆ। ਉਹ ਅਸੀਰੀ ਵਿੱਚ ਗਿਆ, ਉਹਦੇ ਨਿਆਣੇ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਪਟਕ ਦਿੱਤੇ ਗਏ, ਉਹਦੇ ਪਤਵੰਤਾਂ ਲਈ ਗੁਣੇ ਪਾਏ ਗਏ ਅਤੇ ਉਹਦੇ ਸਾਰੇ ਵੱਡੇ ਲੋਕ ਸੰਗਲਾਂ ਨਾਲ ਬੰਨੇ ਗਏ ਸਨ। ਤੂੰ ਵੀ ਮਸਤ ਹੋਵੇਂਗਾ, ਤੂੰ ਗਸ਼ ਖਾਵੇਂਗਾ, ਤੂੰ ਵੀ ਵੈਰੀ ਤੋਂ ਓਟ ਪਾਲੇਗਾ। ਤੇਰੇ ਸਭ ਗੜ ਹਜ਼ੀਰ ਦੇ ਬਿਰਛਾਂ ਵਾਂਗ ਹੋਣਗੇ, ਜਦ ਹਜ਼ੀਰਾਂ ਪਹਿਲਾਂ ਪੱਕਦੀਆਂ ਹਨ। ਜੇ ਉਹ ਹਿਲਾਏ ਜਾਣ ਤਾਂ ਉਹ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੀਆਂ। ਵੇਖ, ਤੇਰੇ ਲੋਕ ਤੇਰੇ ਵਿੱਚ ਤੀਵੀਆਂ ਹੀ ਹਨ, ਤੇਰੇ ਦੇਸ਼ ਦੇ ਫਾਟਕ ਤੇਰੇ ਵੈਰੀਆਂ ਲਈ ਖੁੱਲ੍ਹੇ ਪਏ ਹਨ। ਅੱਗ ਨੇ ਤੇਰੇ ਅਰਲਾਂ ਨੂੰ ਭਸਮ ਕੀਤਾ ਹੈ, ਘੇਰੇ ਲਈ ਪਾਣੀ ਭਰ ਲੈ, ਆਪਣੇ ਗੜ੍ਹਾਂ ਨੂੰ ਤਕੜਾ ਕਰ, ਮਿੱਟੀ ਵਿੱਚ ਜਾ, ਗਾਰਾ ਲਤਾੜ, ਭੱਠੇ ਨੂੰ ਤਕੜਾ ਕਰ, ਉੱਥੇ ਅੱਗ ਤੈਨੂੰ ਭਸਮ ਕਰੇਗੀ, ਤਲਵਾਰ ਤੈਨੂੰ ਵੱਢੇਗੀ ਅਤੇ ਸਲਾ ਵਾਂਗ ਤੈਨੂੰ ਖਾਵੇਗੀ। ਆਪਣੇ ਆਪ ਨੂੰ ਸਲਾ ਵਾਂਗ ਵਧਾ, ਆਪਣੇ ਆਪ ਨੂੰ ਟਿੱਡੀ ਵਾਂਗ ਵਧਾ। ਤੈਂ ਆਪਣੇ ਵਪਾਰੀਆਂ ਨੂੰ ਆਕਾਸ਼ ਦੇ ਤਾਰਿਆਂ ਨਾਲੋਂ ਵਧਾਇਆ, ਸਲਾ ਨੰਗਾ ਕਰਦੀ ਫੇਰ ਉੱਡ ਜਾਂਦੀ ਹੈ। ਤੇਰੇ ਸ਼ਾਹੀ ਲੋਕ ਟਿੱਡੀਆਂ ਵਾਂਗ ਹਨ, ਤੇਰੇ ਸੈਨਾਪਤੀ ਸਲਾ ਦੇ ਦਲਾਂ ਵਾਂਗ ਹਨ। ਜੋ ਸਿਆਲ ਦੇ ਦਿਨ ਬਾੜਾਂ ਦੇ ਉੱਤੇ ਟਿਕਦੀ ਹੈ, ਜਦ ਸੂਰਜ ਚੜ੍ਹਦਾ ਉਹ ਉੱਡ ਜਾਂਦੀ ਹੈ ਅਤੇ ਕੋਈ ਨਹੀਂ ਜਾਣਦਾ ਭਾਈ ਉਹ ਕਿੱਥੇ ਹਨ। ਹੇ ਅਸ਼ੂਰ ਦੇ ਪਾਤਸ਼ਾਹ, ਤੇਰੇ ਅਯਾਲੀ ਸੁੱਤੇ ਪਏ ਹਨ, ਤੇਰੇ ਸ਼ਰੀਫ ਲੰਮੇ ਪਏ ਹਨ, ਤੇਰੇ ਲੋਕ ਪਹਾੜਾਂ ਉੱਤੇ ਖਿਲਰੇ ਹੋਏ ਹਨ, ਕੋਈ ਇਕੱਠੇ ਕਰਨ ਵਾਲਾ ਨਹੀਂ ਹੈ, ਤੇਰੇ ਘਾਉ ਲਈ ਕੋਈ ਸੁਬਹਿਤਾ ਨਹੀਂ, ਤੇਰਾ ਫੱਟ ਸਖਤ ਹੈ, ਤੇਰੀ ਖਬਰ ਦੇ ਸਭ ਸੁਣਨ ਵਾਲੇ ਤੇਰੇ ਉੱਤੇ ਤੋੜੀ ਵਜਾਉਂਦੇ ਹਨ। ਕਿਉਂਕਿ ਕੌਣ ਹੈ ਜਿਹਦੇ ਉੱਤੇ ਤੇਰੀ ਬਦੀ ਨਿਤ ਨਿਤ ਨਾ ਆਈ ਹੋਵੇ।